ਐਡਵਾਂਟੇਜਡ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਹਾਂ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੁਰ ਇਤਮਾਦ ਕਿਵੇਂ ਬਣਾ ਸਕਦੇ ਹੋ। ਸਾਥੀਓ, ਇਹ ਗੱਲ ਸੱਚ ਹੈ ਕਿ ਇਤਮਾਦ ਕਾਮਯਾਬੀ ਦੀ ਕੁੰਜੀ ਹੈ। ਬੱਚੇ ਹੋਣ ਜਾਂ ਵੱਡੇ, ਜ਼ਿੰਦਗੀ ਦੇ ਮੈਦਾਨ 'ਚ ਉਹੀ ਲੋਕ ਕਾਮਯਾਬ ਰਹਿੰਦੇ ਨੇ ਜਿਨ੍ਹਾਂ ਨੂੰ ਆਪਣੀ ਜ਼ਾਤ ਅਤੇ ਸਲਾਹਿਤਾਂ 'ਤੇ ਇਤਮਾਦ 'ਤੇ ਭਰੋਸਾ ਹੁੰਦਾ ਹੈ। ਇਹਦੇ ਬਰਕਸ ਉਹ ਲੋਕ ਜਿਨ੍ਹਾਂ ਨੂੰ ਆਪਣੀ ਜ਼ਾਤ 'ਤੇ ਇਤਮਾਦ ਨਹੀਂ ਹੁੰਦਾ, ਉਹ ਅਮੂਮਨ ਖੌਫ, ਉਲਝਣਾਂ ਅਤੇ ਪਰੇਸ਼ਾਨੀਆਂ 'ਚ ਡਿੱਗੇ ਰਹਿੰਦੇ ਨੇ ਅਤੇ ਉਹਨਾਂ ਦੀਆਂ ਇਹ ਪਰੇਸ਼ਾਨੀਆਂ ਅਤੇ ਫਿਕਰਾਂ ਉਹਨਾਂ ਨੂੰ ਅਹਿਸਾਸੇ ਕਮਤਰੀ 'ਚ ਮੁਬਤਲਾ ਕਰਕੇ ਜ਼ਿੰਦਗੀ 'ਚ ਨਾਕਾਮੀਆਂ ਤੋਂ ਦੋਚਾਰ ਕਰਦੇ ਨੇ। ਸਾਥੀਓ, ਅਸੀਂ ਵੇਖਦੇ ਹਾਂ ਕਿ ਘਰ ਦਾ ਮਾਹੌਲ ਅਤੇ ਘਰ ਦੇ ਅਫਰਾਦ ਦਾ ਰਵੱਈਆ ਬੱਚੇ ਦੀ ਸੋਚ ਅਤੇ ਸ਼ਖਸੀਅਤ 'ਤੇ ਗਹਿਰੇ ਅਸਰਾਤ ਮਰਤਬ ਕਰਦਾ ਏ। ਮਾਹਰੀਨ ਨਫਸੀਆਤ ਦੇ ਮੁਤਾਬਿਕ ਵਾਲਿਦੈਨ ਬੱਚੇ ਦੀ ਸ਼ਖਸੀਅਤ ਦੀ ਤਾਮੀਰ 'ਚ ਸਭ ਤੋਂ ਅਹਿਮ ਕਿਰਦਾਰ ਅਦਾ ਕਰਦੇ ਨੇ। ਵਾਲਿਦੈਨ ਦੀ ਨੁਕਤਾਚੀਨੀ ਜਾਂ ਉਹਨਾਂ ਦੀ ਹੌਸਲਾ ਅਫਜ਼ਾਈ ਬੱਚੇ ਦੀ ਸ਼ਖਸੀਅਤ 'ਚ ਮਸਬਤ ਜਾਂ ਮਨਫੀ ਤਬਦੀਲੀਆਂ ਲਿਆ ਸਕਦੀ ਏ। ਮਸਲਨ, ਉਹ ਅਫਰਾਦ ਜਿਨ੍ਹਾਂ ਨੂੰ ਬਚਪਨ ਤੋਂ ਜਵਾਨੀ ਤੱਕ ਵਾਲਿਦੈਨ ਜਾਂ ਖਾਨਦਾਨ ਦੇ ਵੱਡੇ ਬਜ਼ੁਰਗਾਂ ਦੀ ਤਰਫੋਂ ਨੁਕਤਾਚੀਨੀ ਦਾ ਬਹੁਤ ਜ਼ਿਆਦਾ ਸ਼ਿਕਾਰ ਹੋਣਾ ਪੈਂਦਾ ਏ ਜਾਂ ਜਿਨ੍ਹਾਂ ਨੂੰ ਕਦਮ ਕਦਮ 'ਤੇ ਮਸ਼ਵਰੇ ਦਿੱਤੇ ਜਾਂਦੇ ਨੇ, ਉਹ ਅਮੂਮਨ ਆਪਣਾ ਹਰ ਕੰਮ ਦੂਸਰਿਆਂ ਦੇ ਸਹਾਰੇ ਕਰਨ ਦੇ ਆਦੀ ਹੋ ਜਾਂਦੇ ਨੇ। ਪਰ ਸਾਥੀਓ, ਇਹ ਗੱਲ ਹਕੀਕਤ ਹੈ ਕਿ ਉਮਰ ਵਧਣ ਦੇ ਨਾਲ ਨਾਲ ਹਰ ਫਰਦ ਨੂੰ ਆਪਣੇ ਫੈਸਲੇ, ਆਪਣੀ ਮਰਜ਼ੀ ਅਤੇ ਪਸੰਦ ਨੂੰ ਮੱਦੇਨਜ਼ਰ ਰੱਖ ਕੇ ਕਰਨੇ ਹੁੰਦੇ ਨੇ। ਲੇਕਿਨ ਉਹ ਲੋਕ ਜਿਹੜੇ ਬਚਪਨ ਤੋਂ ਹੀ ਨੁਕਤਾਚੀਨੀ ਦਾ ਸ਼ਿਕਾਰ ਰਹਿੰਦੇ ਨੇ, ਉਹ ਵੱਧਦੀ ਹੋਈ ਉਮਰ ਦੇ ਨਾਲ ਵੀ ਆਪਣੇ ਫੈਸਲੇ ਖੁਦ ਕਰਨ ਦੀ ਅਹਿਲੀਅਤ ਨਹੀਂ ਰੱਖਦੇ, ਨਾ ਹੀ ਆਪਣੀ ਪਸੰਦ ਅਤੇ ਨਾਪਸੰਦ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਨੇ। ਉਹਨਾਂ ਨੂੰ ਹਰ ਵਕਤ ਲੋਕਾਂ ਦਾ ਖਿਆਲ ਸਤਾਉਂਦਾ ਰਹਿੰਦਾ ਏ ਕਿ ਅਗਰ ਮੈਂ ਕੋਈ ਫੈਸ਼ਨੇਬਲ ਲਿਬਾਸ ਪਹਿਨ ਲਿਆ ਤਾਂ ਲੋਕ ਮੇਰੇ 'ਤੇ ਹੱਸਣਗੇ, ਜਾਂ ਅਗਰ ਮੈਂ ਕਿਸੇ ਨੂੰ ਕੋਈ ਗੱਲ ਕਹਾਂਗਾ ਤਾਂ ਲੋਕ ਮੇਰਾ ਮਜ਼ਾਕ ਉਡਾਣਗੇ। ਇਸ ਤਰ੍ਹਾਂ ਦੇ ਮੁਖਤਲਿਫ ਖਿਆਲਾਤ, ਲੋਕਾਂ ਦੇ ਕੁਝ ਕਹਿਣ ਦਾ ਖੌਫ ਉਹਨਾਂ ਦੇ ਵਕਤ ਦੇ ਨਾਲ ਨਾਲ ਉਹਨਾਂ ਦੀ ਤਰੱਕੀ ਦੀ ਰਾਹ 'ਚ ਹਾਇਲ ਹੋਣ ਲੱਗਦੇ ਨੇ। ਹਾਲਾਂਕਿ ਸਾਥੀਓ, ਅਗਰ ਵਾਲਿਦੈਨ ਬਚਪਨ ਤੋਂ ਹੀ ਬੱਚੇ 'ਤੇ ਨੁਕਤਾਚੀਨੀ ਕਰਨ ਦੀ ਬਜਾਏ ਉਹਨਾਂ ਨੂੰ ਪਿਆਰ ਨਾਲ ਸਮਝਾਉਣ, ਉਹਨਾਂ ਨੂੰ ਆਪਣੀ ਪਸੰਦ ਅਤੇ ਨਾਪਸੰਦ ਦੇ ਇਜ਼ਹਾਰ ਦਾ ਅਤੇ ਫੈਸਲੇ ਕਰਨ ਦੀ ਆਜ਼ਾਦੀ ਦੇਣ, ਅਤੇ ਫਿਰ ਅੱਗੇ ਜਾ ਕੇ ਉਹ ਬੱਚੇ ਯਕੀਨਨ ਪੁਰ ਇਤਮਾਦ ਸ਼ਖਸੀਅਤ ਦੇ ਮਾਲਿਕ ਬਣ ਸਕਣਗੇ। ਸਾਥੀਓ, ਅਗਰ ਤੁਹਾਡਾ ਬੱਚਾ ਵੀ ਕਿਸੇ ਐਸੇ ਖੌਫ ਦਾ ਸ਼ਿਕਾਰ ਏ ਤਾਂ ਫਿਰ ਤੁਹਾਨੂੰ ਆਪਣੇ ਬੱਚੇ ਨੂੰ ਇਹ ਸਮਝਾਉਣਾ ਚਾਹੀਦਾ ਏ ਕਿ ਉਹ ਉਹੀ ਕਰਨ ਜਿਹੜਾ ਉਹਨਾਂ ਨੂੰ ਅੱਛਾ ਲੱਗਦਾ ਏ, ਅਤੇ ਉਹਨਾਂ ਨੂੰ ਇਸ ਗੱਲ ਦਾ ਯਕੀਨ ਦਿਲਾਓ ਕਿ ਕੋਈ ਉਹਨਾਂ ਨੂੰ ਕੁਝ ਨਹੀਂ ਕਹੇਗਾ। ਅਗਰ ਕਦੀ ਇਤਫਾਕ ਨਾਲ ਕੋਈ ਕੁਝ ਕਹਿ ਵੀ ਦੇਵੇ ਤਾਂ ਉਹਨੂੰ ਜ਼ਿਹਨ 'ਤੇ ਨਾ ਲੈਣ ਅਤੇ ਨਾ ਹੀ ਜ਼ਿਆਦਾ ਪਰਵਾਹ ਕਰਨ। ਸਾਥੀਓ, ਯਾਦ ਰੱਖੋ ਕਿ ਬੱਚਿਆਂ ਨੂੰ ਪੁਰ ਇਤਮਾਦ ਬਣਾਉਣ ਦੇ ਲਈ ਉਹਨਾਂ 'ਤੇ ਭਰੋਸਾ ਕਰਨਾ ਉਹਨਾਂ ਦੇ ਖੌਫ, ਉਲਝਣ ਅਤੇ ਝਿਜਕ ਨੂੰ ਖਤਮ ਕਰਦਾ ਏ। ਵਾਲਿਦੈਨ ਹੁੰਦਿਆਂ ਹੋਇਆਂ ਤੁਹਾਡੀ ਇਹ ਜ਼ਿੰਮੇਦਾਰੀ ਏ ਕਿ ਤੁਸੀਂ ਆਪਣੇ ਬੱਚੇ ਨੂੰ ਇੱਕ ਪੁਰ ਇਤਮਾਦ ਸ਼ਖਸੀਅਤ ਦਾ ਮਾਲਿਕ ਬਣਾਓ। ਅਸੀਂ ਵੇਖਦੇ ਹਾਂ ਕਿ ਬਹੁਤ ਛੋਟੇ ਅਤੇ ਬਹੁਤ ਦੁਬਲੇ ਪਤਲੇ ਜਾਂ ਬਹੁਤ ਜ਼ਿਆਦਾ ਲੰਬੇ ਕੱਦ ਵਾਲੇ ਜਾਂ ਫਿਰ ਬਹੁਤ ਜ਼ਿਆਦਾ ਛੋਟੇ ਕੱਦ ਵਾਲੇ ਬੱਚਿਆਂ ਨੂੰ ਅਮੂਮਨ ਅਹਿਸਾਸੇ ਕਮਤਰੀ ਦਾ ਸ਼ਿਕਾਰ ਰਹਿਣਾ ਪੈਂਦਾ ਏ। ਉਹ ਹਰ ਵੇਲੇ ਆਪਣੀ ਜਿਸਾਮਤ ਦੇ ਮੁਤਲਿਕ ਹੀ ਸੋਚਦੇ ਰਹਿੰਦੇ ਨੇ, ਖਸੂਸਨ ਜਦੋਂ ਉਹਨਾਂ ਦੇ ਹਮਜਮਾਇਤ ਜਾਂ ਦੋਸਤ ਵਗੈਰਾ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ ਜਾਂ ਫਿਰ ਕਿਸੇ ਤਨਜ਼ ਜਾਂ ਨਾਮ ਨਾਲ ਉਹਨਾਂ ਨੂੰ ਪੁਕਾਰਦੇ ਨੇ, ਅਤੇ ਉਹਨਾਂ ਦਾ ਖੌਫ, ਉਲਝਣ ਅਤੇ ਪਰੇਸ਼ਾਨੀਆਂ ਇਸ ਕਦਰ ਵੱਧ ਜਾਂਦੀਆਂ ਨੇ ਕਿ ਉਹਨਾਂ ਨੂੰ ਕਿਸੇ ਦਾ ਵੀ ਸਾਹਮਣਾ ਕਰਦੇ ਹੋਇਆਂ ਸ਼ਰਮ ਮਹਿਸੂਸ ਹੁੰਦੀ ਏ। ਲੇਕਿਨ ਸਾਥੀਓ, ਇਹ ਗੱਲ ਯਾਦ ਰੱਖੋ ਕਿ ਐਸੀ ਸੂਰਤ ਹਾਲ 'ਚ ਸਿਰਫ ਵਾਲਿਦੈਨ ਹੀ ਬੱਚੇ ਨੂੰ ਇਸ ਅਹਿਸਾਸੇ ਕਮਤਰੀ ਤੋਂ ਬਾਹਰ ਕੱਢ ਸਕਦੇ ਨੇ, ਕਿਉਂਕਿ ਵਾਲਿਦੈਨ ਅਤੇ ਖਾਸ ਤੌਰ 'ਤੇ ਮਾਂ ਹੀ ਆਪਣੇ ਬੱਚੇ ਦੇ ਅਹਿਸਾਸਾਤ ਅਤੇ ਜਜ਼ਬਾਤ ਤੋਂ ਅੱਛੀ ਤਰ੍ਹਾਂ ਵਾਕਿਫ ਹੁੰਦੀ ਏ। ਮਾਂ ਨੂੰ ਆਪਣੇ ਬੱਚੇ ਦੇ ਚਿਹਰੇ ਦੇ ਤਾਸਰਾਤ ਤੋਂ ਹੀ ਉਹਨਾਂ ਦੀ ਦਿਲੀ ਕੈਫੀਅਤ ਦਾ ਅੰਦਾਜ਼ਾ ਹੋ ਜਾਂਦਾ ਏ। ਸੋ ਮਾਂ ਨੂੰ ਚਾਹੀਦਾ ਏ ਕਿ ਉਹ ਆਪਣੇ ਬੱਚੇ ਨੂੰ ਸਮਝਾਏ ਕਿ ਉਹਨੂੰ ਆਪਣੀ ਤਾਲੀਮ 'ਤੇ ਪੂਰਾ ਧਿਆਨ ਦੇਣਾ ਚਾਹੀਦਾ ਏ, ਕਿਉਂਕਿ ਤਾਲੀਮ ਹੀ ਏ ਜਿਹੜੀ ਤੁਹਾਡੇ ਮੁਸਤਕਬਿਲ ਨੂੰ ਰੋਸ਼ਨ ਕਰ ਸਕਦੀ ਏ, ਅਤੇ ਤੁਹਾਡੇ ਸ਼ਾਨਦਾਰ ਮੁਸਤਕਬਿਲ ਦਾ ਦਾਰੋਮਦਾਰ ਤੁਹਾਡੇ ਜਿਸਮ 'ਤੇ ਨਹੀਂ ਬਲਕਿ ਦਿਮਾਗ 'ਤੇ ਵੇ। ਸਾਥੀਓ, ਅਗਰ ਵਾਲਿਦੈਨ ਆਪਣੇ ਬੱਚੇ ਨਾਲ ਐਸੀਆਂ ਗੱਲਾਂ ਕਰਨਗੇ, ਉਹਨਾਂ ਨੂੰ ਪਿਆਰ ਨਾਲ ਸਮਝਾਉਣਗੇ, ਅਤੇ ਫਿਰ ਯਕੀਨਨ ਬੱਚੇ ਇਸ ਅਹਿਸਾਸ ਤੋਂ ਬਾਹਰ ਨਿਕਲ ਪਾਉਣਗੇ। ਅਸੀਂ ਵੇਖਦੇ ਹਾਂ ਕਿ ਅਕਸਰ ਵਾਲਿਦੈਨ ਮਾਇਸ਼ੀ ਖੁਸ਼ਹਾਲੀ ਨਾ ਹੋਣ ਦੇ ਬਾਇਸ ਬੱਚਿਆਂ ਨੂੰ ਅੱਛੇ ਤਾਲੀਮੀ ਅਦਾਰਿਆਂ 'ਚ ਨਹੀਂ ਪੜ੍ਹਾ ਸਕਦੇ। ਐਸੀ ਸੂਰਤ 'ਚ ਵੀ ਕਈ ਬੱਚੇ ਅਹਿਸਾਸੇ ਕਮਤਰੀ ਦਾ ਸ਼ਿਕਾਰ ਹੋ ਜਾਂਦੇ ਨੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਵਾਲਿਦੈਨ ਆਪਣੇ ਬੱਚਿਆਂ ਨੂੰ ਜੈਸੇ ਤੈਸੇ ਕਰਕੇ ਥੋੜ੍ਹੀ ਬਹੁਤ ਤਾਲੀਮ ਦਿਲਵਾ ਦਿੰਦੇ ਨੇ,
ਲੇਕਿਨ ਅੱਗੇ ਪੜ੍ਹਾਉਣ ਦੀ ਉਹਨਾਂ ਦੀ ਹਿੰਮਤ ਨਹੀਂ ਹੁੰਦੀ। ਐਸੇ 'ਚ ਵਾਲਦੈਨ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਉਹਨਾਂ ਨੂੰ ਆਪਣਾ ਰਸਤਾ ਖੁਦ ਬਣਾਉਣਾ ਹੋਏਗਾ। ਆਪਣੇ ਹੱਥ ਨਾਲ ਕਮਾਉਣ 'ਚ ਕਦੀ ਸ਼ਰਮ ਮਹਿਸੂਸ ਨਾ ਕਰੋ। ਵਾਲਦੈਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਦੀ ਰਹਿਨਮਾਈ ਕਰਨ ਕਿ ਉਹ ਕਿਸ ਤਰ੍ਹਾਂ ਖੁਦ ਕਮਾ ਕੇ ਆਪਣੀ ਤਾਲੀਮ ਨੂੰ ਜਾਰੀ ਰੱਖ ਸਕਦੇ ਨੇ। ਇਸ ਤਰ੍ਹਾਂ ਕਰਨ ਨਾਲ ਬੱਚੇ ਦੀਆਂ ਸਲਾਹਿਤਾਂ 'ਤੇ ਵਾਲਦੈਨ ਦੇ ਇਤਮਾਦ ਦੀ ਸ਼ਹਾਦਤ ਉਹਨਾਂ ਨੂੰ ਅੱਗੇ ਵਧਣ ਦਾ ਹੌਸਲਾ ਬਖਸ਼ੇਗੀ। ਸਾਥੀਓ, ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਉਕਸਾਓ ਕਿ ਉਹ ਸਕੂਲ 'ਚ ਹੋਣ ਵਾਲੀਆਂ ਤਮਾਮ ਤਕਰੀਬਾਤ 'ਚ ਹਿੱਸਾ ਲੈਣ। ਉਹਨਾਂ ਦਾ ਹੌਸਲਾ ਵਧਾਓ ਕਿ ਕੁਝ ਵੀ ਨਹੀਂ ਹੋਏਗਾ, ਕਿਉਂਕਿ ਇਹ ਹਿੰਮਤ ਅਫਜ਼ਾਈ ਬੱਚੇ 'ਚ ਮਜ਼ੀਦ ਜੋਸ਼ ਅਤੇ ਵਲਵਲਾ ਪੈਦਾ ਕਰਦੀ ਏ। ਅਤੇ ਸਾਥੀਓ, ਖੁਦਾਵੰਦ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਦੱਸਦੀ ਏ ਕਿ ਘਰ ਉਹ ਜਗ੍ਹਾ ਏ ਜਿੱਥੇ ਖੁਸ਼ੀ ਅਤੇ ਸ਼ਾਦਮਾਨੀ ਅਤੇ ਮੁਹੱਬਤ ਦਾ ਡੇਰਾ ਬਸੇਰਾ ਹੁੰਦਾ ਏ, ਅਤੇ ਜਿੱਥੇ ਇਹ ਬਰਕਤਾਂ ਹੋਣਗੀਆਂ ਉੱਥੇ ਖੁਸ਼ੀ ਅਤੇ ਖੁਰਮੀ ਅਤੇ ਇਤਮਨਾਨ ਹੋਏਗਾ। ਸੋ ਅਗਰ ਵਾਲਦੈਨ ਆਪਣੇ ਘਰ ਨੂੰ ਇੱਕ ਐਸੀ ਜਗ੍ਹਾ ਬਣਾਉਣਗੇ ਜਿੱਥੇ ਬੱਚੇ ਖੁਸ਼ੀ ਨਾਲ ਰਹਿ ਸਕਣ, ਆਪਣੇ ਅੰਦਰ ਖੁਦ ਇਤਮਾਦੀ ਪੈਦਾ ਕਰ ਸਕਣ, ਅਤੇ ਫਿਰ ਯਕੀਨਨ ਉਹ ਜਦੋਂ ਬਾਹਰ ਨਿਕਲਣਗੇ ਤਾਂ ਉਹ ਇਸ ਖੌਫ 'ਚ ਮੁਬਤਲਾ ਨਹੀਂ ਰਹਿਣਗੇ, ਬਲਕਿ ਉਹ ਇੱਕ ਪੁਰ ਇਤਮਾਦ ਸ਼ਖਸੀਅਤ ਦੇ ਮਾਲਿਕ ਬਣਨਗੇ। ਸਾਥੀਓ, ਅਗਰ ਤੁਸੀਂ ਇਹਨਾਂ ਸਾਰੀਆਂ ਗੱਲਾਂ 'ਤੇ ਅਮਲ ਕਰੋਗੇ ਤਾਂ ਫਿਰ ਯਕੀਨਨ ਵਾਲਦੈਨ ਆਪਣੇ ਸ਼ਰਮੀਲੇ ਅਤੇ ਅਹਿਸਾਸੇ ਕਮਤਰੀ ਦੇ ਸ਼ਿਕਾਰ ਬੱਚੇ 'ਚ ਹੌਸਲਾ, ਜੁਰਤ ਅਤੇ ਖੁਦ ਇਤਮਾਦੀ ਪੈਦਾ ਕਰ ਸਕਦੇ ਨੇ, ਅਤੇ ਇਸ ਤਰ੍ਹਾਂ ਵਾਲਦੈਨ ਆਪਣੇ ਬੱਚਿਆਂ ਨੂੰ ਕਾਮਯਾਬੀ ਦੀ ਰਾਹ 'ਤੇ ਲਿਆ ਸਕਦੇ ਨੇ, ਕਿਉਂਕਿ ਵਾਲਦੈਨ ਹੀ ਬੱਚੇ ਦੀ ਅਸਲ ਸ਼ਖਸੀਅਤ ਦੇ ਮਾਲਿਕ ਹੁੰਦੇ ਨੇ। ਉਹ ਬਚਪਨ 'ਚ ਜੋ ਕੁਝ ਉਹਨਾਂ ਨੂੰ ਸਿਖਾਉਂਦੇ ਨੇ ਜਾਂ ਜੈਸਾ ਵਰਤਾਓ ਉਹਨਾਂ ਦੇ ਨਾਲ ਕਰਦੇ ਨੇ, ਸਾਰੀ ਉਮਰ ਬੱਚੇ ਉਹਨਾਂ ਗੱਲਾਂ ਨੂੰ ਆਪਣੇ ਜ਼ਿਹਨ 'ਚ ਰੱਖਦੇ ਨੇ ਅਤੇ ਉਸ ਵਰਤਾਓ ਨੂੰ ਵੀ ਜਿਹੜਾ ਉਹਨਾਂ ਦੇ ਵਾਲਦੈਨ ਉਹਨਾਂ ਨਾਲ ਕਰਦੇ ਨੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਅਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਅਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ, ਅਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਅਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਅਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਬਾਈਬਲ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅਤੇ ਸਾਥੀਓ, ਮੈਂ ਇਮਾਨ ਰੱਖਣਾ ਵਾ ਕਿ ਤੁਸੀਂ ਹੁਣ ਖੁਦਾਵੰਦ ਦੇ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਜਿਸ ਗੱਲ ਨੂੰ ਸਿੱਖਾਂਗੇ ਉਹ ਇਹ ਸ਼ਖਸੀ ਦੁਆ ਦੀ ਅਹਿਮੀਅਤ। ਅੱਜ ਅਸੀਂ ਇਸ ਗੱਲ ਨੂੰ ਜਾਣਾਂਗੇ ਅਤੇ ਇਸ ਗੱਲ ਨੂੰ ਸਿੱਖਾਂਗੇ ਕਿ ਸ਼ਖਸੀ ਦੁਆ ਦੀ ਅਹਿਮੀਅਤ ਦੇ ਬਾਰੇ ਸਾਨੂੰ ਬਾਈਬਲ ਮੁਕੱਦਸ ਵਿੱਚ ਕੀ ਕੁਝ ਸਿੱਖਣ ਨੂੰ ਮਿਲਦਾ ਹੈ, ਸ਼ਖਸੀ ਦੁਆ ਕਰਨਾ ਕਿੰਨਾ ਜ਼ਰੂਰੀ ਹੈ ਅਤੇ ਸ਼ਖਸੀ ਦੁਆ ਕਿਵੇਂ ਕੀਤੀ ਜਾਂਦੀ ਹੈ। ਸਾਥੀਓ, ਇਸ ਤੋਂ ਪਹਿਲਾਂ ਕਿ ਅਸੀਂ ਬਾਈਬਲ ਮੁਕੱਦਸ 'ਚੋਂ ਸ਼ਖਸੀ ਦੁਆ ਦੀ ਅਹਿਮੀਅਤ ਦੇ ਬਾਰੇ ਜਾਣੀਏ, ਮੈਂ ਇੱਥੇ ਤੁਹਾਨੂੰ ਆਹ ਗੱਲ ਦੱਸਣਾ ਚਾਹਾਂਗਾ ਕਿ ਸ਼ਖਸੀ ਦੁਆ ਦਾ ਮਤਲਬ ਕੀ ਹੈ, ਸ਼ਖਸੀ ਦੁਆ ਕਿਹਨੂੰ ਕਹਿੰਦੇ ਨੇ। ਆਹ ਗੱਲ ਯਾਦ ਰੱਖੋ ਕਿ ਸ਼ਖਸੀ ਦੁਆ ਤੋਂ ਮੁਰਾਦ ਹੈ ਜ਼ਾਤੀ ਦੁਆ, ਯਾਨੀ ਕਿ ਉਹ ਦੁਆ ਜਿਹੜੀ ਅਸੀਂ ਇਕੱਲੇ ਕਰਨੇ ਆ, ਤਨਹਾਈ ਵਿੱਚ ਅਸੀਂ ਜਿਹੜੀ ਦੁਆ ਕਰਨੇ ਆ ਉਹਨੂੰ ਸ਼ਖਸੀ ਦੁਆ ਕਿਹਾ ਜਾਂਦਾ ਹੈ। ਸੋ ਆਓ ਅਸੀਂ ਆਪਣੇ ਇਮਾਨ ਦੀ ਮਜ਼ਬੂਤੀ ਅਤੇ ਇਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ 'ਚੋਂ ਸ਼ਖਸੀ ਦੁਆ ਦੇ ਬਾਰੇ ਸਿੱਖੀਏ। ਸਾਥੀਓ, ਅਗਰ ਅਸੀਂ ਮੱਤੀ ਰਸੂਲ ਦੀ ਅੰਜੀਲ ਦੇ 6 ਬਾਬ ਦੀ 6 ਐਤ ਪੜ੍ਹੀਏ ਤਾਂ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ, ਬਲਕਿ ਜਦੋਂ ਤੂੰ ਦੁਆ ਕਰੇ ਤਾਂ ਆਪਣੀ ਕੋਠੀ ਵਿੱਚ ਜਾ ਕੇ ਅਤੇ ਦਰਵਾਜ਼ਾ ਬੰਦ ਕਰਕੇ ਆਪਣੇ ਆਸਮਾਨੀ ਬਾਪ ਤੋਂ ਜਿਹੜਾ ਪੁਸ਼ੀਦਗੀ ਵਿੱਚ ਦੁਆ ਕਰ। ਇਸ ਸੂਰਤ ਵਿੱਚ ਤੇਰਾ ਆਸਮਾਨੀ ਬਾਪ ਜਿਹੜਾ ਪੁਸ਼ੀਦਗੀ ਵਿੱਚ ਤੈਨੂੰ ਵੇਖਦਾ ਹੈ ਤੈਨੂੰ ਜਵਾਬ ਦੇਵੇਗਾ। ਸੋ ਸਾਥੀਓ, ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਅਸੀਂ ਸ਼ਖਸੀ ਦੁਆ ਦਾ ਜ਼ਿਕਰ ਪਾਉਂਦੇ ਹਾਂ, ਯਾਨੀ ਕਿ ਉਹ ਦੁਆ ਜਿਹੜੀ ਇਕੱਲੇ ਕੀਤੀ ਜਾਂਦੀ ਹੈ, ਜਿਹੜੀ ਕਿ ਤਨਹਾਈ ਵਿੱਚ ਕੀਤੀ ਜਾਂਦੀ ਹੈ। ਅਤੇ ਖੁਦਾਵੰਦ ਕਲਾਮ ਆ ਗੱਲ ਬਿਆਨ ਕਰਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਇਕੱਲੇ ਤਨਹਾਈ ਵਿੱਚ ਯਾਨੀ ਕਿ ਸ਼ਖਸੀ ਦੁਆ ਕਰਨੀ ਚਾਹੀਦੀ ਹੈ। ਸਾਥੀਓ, ਮਤੀ ਦੀ ਅੰਜੀਲ ਦੇ 6 ਬਾਬ ਦੀ 6 ਆਇਤ ਵਿੱਚ ਆ ਗੱਲ ਬਿਆਨ ਕੀਤੀ ਗਈ ਹੈ ਕਿ ਜਦੋਂ ਅਸੀਂ ਦੁਆ ਕਰੀਏ ਉਸ ਵੇਲੇ ਅਸੀਂ ਆਪਣੇ ਕਮਰੇ ਵਿੱਚ ਜਾਈਏ, ਦਰਵਾਜ਼ਾ ਬੰਦ ਕਰੀਏ ਅਤੇ ਆਪਣੇ ਆਸਮਾਨੀ ਖੁਦਾ ਦੇ ਅੱਗੇ ਦੁਆ ਕਰੀਏ। ਜਦੋਂ ਅਸੀਂ ਇਕੱਲੇ ਤਨਹਾਈ ਵਿੱਚ ਖੁਦਾ ਦੇ ਅੱਗੇ ਦੁਆ ਕਰਾਂਗੇ, ਉਸ ਵੇਲੇ ਖੁਦਾਵੰਦ ਸਾਡੀ ਦੁਆ ਨੂੰ ਨਾ ਸਿਰਫ ਸੁਣਨਗੇ ਬਲਕਿ ਉਹਦਾ ਜਵਾਬ ਵੀ ਦੇਣਗੇ। ਸੋ ਅਸੀਂ ਵੇਖਦੇ ਕਿ ਖੁਦਾਵੰਦ ਦਾ ਕਲਾਮ ਇਸ ਗੱਲ 'ਤੇ ਜ਼ੋਰ ਦਿੰਦਾ ਹੈ, ਸਾਨੂੰ ਇਸ ਗੱਲ ਦੀ ਹਦਾਇਤ ਕਰਦਾ ਹੈ ਕਿ ਅਸੀਂ ਸ਼ਖਸੀ ਦੁਆ ਨੂੰ ਨਜ਼ਰਅੰਦਾਜ਼ ਨਾ ਕਰੀਏ, ਬਲਕਿ ਅਸੀਂ ਤਨਹਾਈ ਵਿੱਚ ਇਕੱਲੇ ਖੁਦਾ ਦੇ ਨਾਲ ਵਕਤ ਗੁਜ਼ਾਰੀਏ, ਖੁਦਾ ਦੇ ਅੱਗੇ ਦੁਆ ਕਰੀਏ ਤਾਂ ਕਿ ਅਸੀਂ ਖੁਦਾਵੰਦ ਕੋਲੋਂ ਬਰਕਤ ਪਾਈਏ। ਸਾਥੀਓ, ਆ ਗੱਲ ਯਾਦ ਰਹੋ ਕਿ ਜਦੋਂ ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ, ਆਪਣੇ ਸ਼ਾਗਿਰਦਾਂ ਨੂੰ ਆ ਗੱਲ ਕਹੀ, ਇਸ ਗੱਲ ਦੀ ਹਦਾਇਤ ਕੀਤੀ ਕਿ ਜਦੋਂ ਵੀ ਉਹ ਦੁਆ ਕਰਨ, ਆਪਣੇ ਕਮਰੇ ਵਿੱਚ ਜਾਣ, ਦਰਵਾਜ਼ਾ ਬੰਦ ਕਰਨ, ਉਸ ਵੇਲੇ ਉਹ ਆਪਣੇ ਆਸਮਾਨੀ ਬਾਪ ਦੇ ਅੱਗੇ ਦੁਆ ਕਰਨ ਤਾਂ ਕਿ ਉਹ ਬਰਕਤ ਪਾਣ। ਜਦੋਂ ਯਿਸੂ ਮਸੀਹ ਨੇ ਆ ਕਲਾਮ ਆਪਣੇ ਲੋਕਾਂ ਨਾਲ ਕੀਤਾ, ਉਸ ਵੇਲੇ ਯਿਸੂ ਮਸੀਹ ਨੇ ਆਪਣੇ ਸ਼ਾਗਿਰਦਾਂ ਨੂੰ, ਆਪਣੇ ਲੋਕਾਂ ਨੂੰ ਆ ਗੱਲ ਸਿਖਾਉਣਾ ਚਾਹੀ ਕਿ ਤੁਸੀਂ ਲੋਕਾਂ ਨੂੰ ਵਿਖਾਉਣ ਵਾਸਤੇ ਦੁਆ ਨਾ ਕਰਿਆ ਕਰੋ। ਸਾਥੀ, ਉਹ ਜਿਹੜੇ ਫੱਕੀ ਫਰੀਸੀ ਸਨ, ਉਹ ਬਾਜ਼ਾਰਾਂ ਵਿੱਚ, ਗਲੀ ਮੋੜਾਂ ਵਿੱਚ ਲੋਕਾਂ ਨੂੰ ਵਿਖਾਉਣ ਵਾਸਤੇ ਦੁਆ ਕਰਦੇ ਸਨ ਤਾਂ ਕਿ ਲੋਕ ਉਹਨਾਂ ਦੀ ਤਾਰੀਫ ਕਰਨ। ਪਰ ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ ਆ ਗੱਲ ਸਿਖਾਈ ਕਿ ਤੁਸਾਂ ਲੋਕਾਂ ਨੂੰ ਵਿਖਾਉਣ ਵਾਸਤੇ, ਲੋਕਾਂ ਕੋਲੋਂ ਤਾਰੀਫ ਸੁਣਨ ਵਾਸਤੇ ਦੁਆ ਨਹੀਂ ਕਰਨੀ, ਬਲਕਿ ਤੁਸਾਂ ਖੁਦਾ ਦੇ ਨਾਲ ਰਿਫਾਕਤ ਰੱਖਣ ਦੇ ਲਈ ਖੁਦਾ ਦੇ ਅੱਗੇ ਦੁਆ ਕਰਨੀ ਹੈ। ਅਤੇ ਜਦੋਂ ਵੀ ਤੁਸੀਂ ਦੁਆ ਕਰੋ, ਉਸ ਵੇਲੇ ਤੁਸੀਂ ਖੁਦਾ ਦੇ ਅੱਗੇ ਝੁਕੋ, ਤਨਹਾਈ ਵਿੱਚ, ਇਕੱਲੇ ਵਿੱਚ ਖੁਦਾ ਦੇ ਅੱਗੇ ਦੁਆ ਕਰੋ, ਸ਼ਖਸੀ ਦੁਆ ਕਰੋ ਤਾਂ ਕਿ ਖੁਦਾਵੰਦ ਕੋਲੋਂ ਬਰਕਤ ਪਾਓ। ਸਾਥੀਓ, ਬਾਈਬਲ ਮੁਕੱਦਸ ਵਿੱਚ ਅਸੀਂ ਸ਼ਖਸੀ ਦੁਆ ਦੇ ਬਾਰੇ ਜਿਹੜੀ ਸਭ ਤੋਂ ਵੱਡੀ ਮਿਸਾਲ ਪਾਉਂਦੇ ਹਾਂ, ਉਹ ਯਿਸੂ ਮਸੀਹ ਦੀ ਹੈ। ਅਗਰ ਅਸੀਂ ਸ਼ਖਸੀ ਦੁਆ ਦੀ ਅਹਿਮੀਅਤ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਫਿਰ ਅਸੀਂ ਯਿਸੂ ਮਸੀਹ ਦੀ ਜ਼ਿੰਦਗੀ 'ਤੇ ਗੁਰਖੋਸ ਕਰੀਏ। ਯਿਸੂ ਮਸੀਹ ਦੀ ਮਿਸਾਲ ਸਾਡੇ ਸਾਰਿਆਂ ਦੇ ਲਈ ਮਸ਼ਲੇ ਰਾਹ ਹੈ। ਸੋ ਬਾਈਬਲ ਮੁਕੱਦਸ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ ਕਿ ਯਿਸੂ ਮਸੀਹ ਕਿਸ ਤਰ੍ਹਾਂ ਸ਼ਖਸੀ ਦੁਆ ਯਾਨੀ ਕਿ ਇਕੱਲੇ ਵਿੱਚ, ਤਨਹਾਈ ਵਿੱਚ ਦੁਆ ਕਰਦੇ ਸਨ ਅਤੇ ਉਹ ਸ਼ਖਸੀ ਦੁਆ ਨੂੰ ਕਿੰਨੀ ਅਹਿਮੀਅਤ ਦਿੰਦੇ ਸਨ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਲੂਕਾ ਦੀ ਅੰਜੀਲ ਦੇ 3 ਬਾਬ ਦੀ 21ਵੀਂ ਆਇਤ ਪੜ੍ਹੀਏ ਤਾਂ ਇੱਥੇ ਸਾਨੂੰ ਆ ਗੱਲ ਪੜ੍ਹਨ ਨੂੰ ਅਤੇ ਜਾਣਨ ਨੂੰ ਮਿਲੇਗੀ ਕਿ ਯਿਸੂ ਮਸੀਹ ਨੇ ਆਪਣੀ ਜ਼ਮੀਨੀ ਖਿਦਮਤ ਦਾ ਆਗਾਜ਼ ਸ਼ਖਸੀ ਦੁਆ ਕਰਕੇ ਕੀਤਾ। ਜਦੋਂ ਯਿਸੂ ਮਸੀਹ ਨੇ ਬਪਤਿਸਮਾ ਲਿਆ, ਉਸ ਵੇਲੇ ਉਹਨੇ ਦੁਆ ਕੀਤੀ ਅਤੇ ਜਦੋਂ ਯਿਸੂ ਮਸੀਹ ਨੇ ਦੁਆ ਕੀਤੀ ਆਪਣੇ ਆਸਮਾਨੀ ਬਾਪ ਦੇ ਅੱਗੇ, ਉਸ ਵੇਲੇ ਆਸਮਾਨ ਖੁੱਲ ਗਿਆ ਅਤੇ ਆਸਮਾਨ ਤੋਂ ਆ ਆਵਾਜ਼ ਆਈ ਕਿ ਆ ਮੇਰਾ ਪਿਆਰਾ ਬੇਟਾ ਹੈ ਜਿਹਦੇ ਤੋਂ ਮੈਂ ਖੁਸ਼ ਹਾਂ। ਔਰ ਫਿਰ ਸਾਥੀਓ, ਅਸੀਂ ਮਰਕਜ਼ ਦੀ ਅੰਜੀਲ ਦੇ 1 ਬਾਬ ਦੀ 35ਵੀਂ ਆਇਤ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਯਿਸੂ ਮਸੀਹ ਆਪਣੇ ਦਿਨ ਦਾ ਆਗਾਜ਼ ਸ਼ਖਸੀ ਦੁਆ ਕਰਕੇ ਕਰਦਾ। ਮਰਕਜ਼ ਦੀ ਅੰਜੀਲ ਦੇ 1 ਬਾਬ ਦੀ 35ਵੀਂ ਆਇਤ ਵਿੱਚ ਲਿਖਿਆ ਕਿ ਸੁਬਾ ਹੀ ਦਿਨ ਨਿਕਲਣ ਤੋਂ ਪਹਿਲੋਂ ਉਹ ਉੱਠ ਕੇ ਚਲਾ ਜਾਂਦਾ ਅਤੇ ਇੱਕ ਵੀਰਾਨ ਜਗ੍ਹਾ 'ਤੇ ਜਾਂਦਾ ਅਤੇ ਉੱਥੇ ਉਹ ਦੁਆ ਕਰਦਾ। ਸੋ ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਨੇ ਹਾਂ ਕਿ ਯਿਸੂ ਮਸੀਹ ਸੁਬਾ ਸਵੇਰੇ ਉੱਠਦਾ ਅਤੇ ਇਕੱਲਾ ਤਨਹਾਈ ਵਿੱਚ ਉਹ ਦੁਆ ਕਰਦਾ, ਪੂਰੇ ਦਿਨ ਦੇ ਲਈ ਆਪਣੇ ਆਸਮਾਨੀ ਬਾਪ ਕੋਲੋਂ ਰਹਿਨਮਾਈ ਮੰਗਦਾ। ਇਸ ਲਈ ਸਾਥੀਓ, ਸਾਡੇ ਲਈ ਵੀ ਆ ਜ਼ਰੂਰੀ ਹੈ ਕਿ ਅਸੀਂ ਵੀ ਸੁਬਾ ਸਵੇਰੇ ਉੱਠੀਏ ਅਤੇ ਆਪਣੇ ਦਿਨ ਦਾ ਆਗਾਜ਼ ਖੁਦਾ ਦੇ ਅੱਗੇ ਦੁਆ ਕਰਕੇ ਕਰੀਏ। ਜਿੰਨਾ ਜ਼ਿਆਦਾ ਅਸੀਂ ਖੁਦਾ ਦੇ ਨਾਲ ਵਕਤ ਗੁਜ਼ਾਰਾਂਗੇ, ਉਨੀ ਜ਼ਿਆਦਾ ਅਸੀਂ ਖੁਦਾ ਕੋਲੋਂ ਬਰਕਤ ਪਾਵਾਂਗੇ। ਔਰ ਫਿਰ ਸਾਥੀਓ, ਅਸੀਂ ਮਤੀ ਦੀ ਅੰਜੀਲ ਦੇ 14ਵੇਂ ਬਾਬ ਦੀ 23ਵੀਂ ਆਇਤ ਵਿੱਚ ਆ ਗੱਲ ਪੜ੍ਹਨੇ ਹਾਂ, ਇਸ ਗੱਲ ਨੂੰ ਸਿੱਖਣ ਵੱਲ ਬਣਨੇ ਹਾਂ ਕਿ ਯਿਸੂ ਮਸੀਹ ਦਿਨ ਦੇ ਇਖਤਾਮ 'ਤੇ ਵੀ ਯਾਨੀ ਕਿ ਸ਼ਾਮ ਨੂੰ ਵੀ ਉਹ ਦੁਆ ਕਰਦੇ। ਮਤੀ ਦੀ ਅੰਜੀਲ ਦੇ 14ਵੇਂ ਬਾਬ ਦੀ 23ਵੀਂ ਆਇਤ ਵਿੱਚ ਲਿਖਿਆ ਕਿ ਉਹ ਲੋਕਾਂ ਨੂੰ ਰੁਖਸਤ ਕਰਕੇ ਤਨਹਾ ਯਾਨੀ ਕਿ ਇਕੱਲਾ ਦੁਆ ਕਰਨ ਦੇ ਲਈ ਪਹਾੜ 'ਤੇ ਚੜ੍ਹ ਗਿਆ ਅਤੇ ਜਦੋਂ ਸ਼ਾਮ ਹੋਈ ਅਤੇ ਉੱਥੇ ਉਹ ਇਕੱਲਾ ਸੀ। ਸੋ ਸਾਥੀਓ, ਗੱਲ ਯਾਦ ਰੱਖੋ ਕਿ ਯਿਸੂ ਮਸੀਹ ਸ਼ਾਮ ਨੂੰ ਵੀ ਦੁਆ ਕਰਦਾ, ਉਹ ਦਿਨ ਭਰ ਦੀ ਹਿਫਾਜ਼ਤ ਦੇ ਲਈ, ਮਦਦ ਦੇ ਲਈ ਆਪਣੇ ਆਸਮਾਨੀ ਬਾਪ ਦਾ ਸ਼ੁਕਰ ਅਦਾ ਕਰਦਾ। ਅਤੇ ਅਸਾਂ ਵੀ ਇਸ ਗੱਲ ਨੂੰ ਸਿੱਖਣਾ ਹੈ, ਅਸਾਂ ਵੀ ਦਿਨ ਦੇ ਇਖਤਤਾਮ 'ਤੇ ਯਾਨੀ ਕਿ ਸ਼ਾਮ ਦੇ ਵੇਲੇ ਖੁਦਾ ਦੀ ਹਿਫਾਜ਼ਤ ਦਾ, ਉਹਦੀ ਬਰਕਤਾਂ ਦਾ ਸ਼ੁਕਰ ਅਦਾ ਕਰਨਾ ਹੈ। ਔਰ ਫਿਰ ਸਾਥੀਓ, ਅਸੀਂ ਲੂਕਾ ਦੀ ਅੰਜੀਲ ਦੇ 6 ਬਾਬ ਦੀ 12ਵੀਂ ਆਇਤ ਵਿੱਚ ਇਹ ਗੱਲ ਪੜ੍ਹਨੇ ਹਾਂ ਕਿ ਯਿਸੂ ਮਸੀਹ ਨੇ ਸਾਰੀ ਰਾਤ ਦੁਆ ਵਿੱਚ ਗੁਜ਼ਾਰੀ। ਸੋ ਜਦੋਂ ਅਸੀਂ ਬਾਈਬਲ ਮੁਕੱਦਸ ਨੂੰ ਪੜ੍ਹਦੇ ਹਾਂ ਤਾਂ ਸਾਨੂੰ ਪਤਾ ਚੱਲਦਾ ਹੈ ਕਿ ਕਈ ਦਫ਼ਾ ਯਿਸੂ ਮਸੀਹ ਨੇ ਸਾਰੀ ਸਾਰੀ ਰਾਤ ਸ਼ਖਸੀ ਦੁਆ ਵਿੱਚ ਗੁਜ਼ਾਰੀ, ਯਾਨੀ ਕਿ ਉਹ ਇਕੱਲੇ ਖੁਦਾ ਦੇ ਅੱਗੇ ਦੁਆ ਕਰਦੇ। ਔਰ ਫਿਰ ਸਾਥੀਓ, ਮਰਕਸ ਦੀ ਅੰਜੀਲ ਦੇ 14ਵੇਂ ਬਾਬ ਦੀ 36 ਐਤ ਤੋਂ ਲੈ ਕੇ 39ਵੇਂ ਤੱਕ ਅਸੀਂ ਇਹ ਗੱਲ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਗਤਸਮਨੀ ਬਾਗ ਵਿੱਚ 3 ਦਫ਼ਾ ਦੁਆ ਕੀਤੀ। ਔਰ ਫਿਰ ਮਰਕਸ ਦੀ ਅੰਜੀਲ ਦੇ 15ਵੇਂ ਬਾਬ ਦੀ 34ਵੀਂ ਐਤ ਵਿੱਚ ਲਿਖਿਆ ਹੈ ਕਿ ਯਿਸੂ ਮਸੀਹ ਨੇ ਸਲੀਬ 'ਤੇ ਵੀ ਆਪਣੇ ਆਸਮਾਨੀ ਬਾਪ ਦੇ ਅੱਗੇ ਦੁਆ ਕੀਤੀ। ਸੋ ਯਿਸੂ ਮਸੀਹ ਦਾ ਦੁਆ ਕਰਨਾ ਇਕੱਲੇ ਤਨਹਾਈ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਯਿਸੂ ਮਸੀਹ ਸ਼ਖਸੀ ਦੁਆ ਨੂੰ ਬੜੀ ਅਹਿਮੀਅਤ ਦਿੰਦੇ ਸਨ ਅਤੇ ਇਹ ਸਭ ਕੁਝ ਉਹਨਾਂ ਨੇ ਸਾਡੇ ਲਈ ਕੀਤਾ। ਸਾਥੀਓ, ਜਿਹੜਾ ਯਿਸੂ ਮਸੀਹ ਨੇ ਸਾਨੂੰ ਨਮੂਨਾ ਦਿੱਤਾ ਹੈ ਉਹ ਸਾਡੀ ਕਾਮਯਾਬੀ ਦਾ ਰਾਜ਼ ਹੈ। ਸੋ ਅਗਰ ਅਸੀਂ ਬਰਕਤ ਪਾਉਣਾ ਚਾਹੁੰਦੇ ਹਾਂ, ਕਾਮਯਾਬ ਜ਼ਿੰਦਗੀ ਗੁਜ਼ਾਰਨਾ ਚਾਹੁੰਦੇ ਹਾਂ, ਤਾਂ ਫਿਰ ਅਸੀਂ ਸ਼ਖਸੀ ਦੁਆ ਜ਼ਰੂਰ ਕਰੀਏ, ਜਿਸ ਤਰ੍ਹਾਂ ਯਿਸੂ ਮਸੀਹ ਸੁਬਾ ਸ਼ਾਮ ਸਾਰੀ ਰਾਤ ਦੁਆ ਕਰਦੇ, ਆਪਣੇ ਆਸਮਾਨੀ ਬਾਪ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਵਕਤ ਗੁਜ਼ਾਰਦੇ, ਉਸੇ ਤਰ੍ਹਾਂ ਅਸੀਂ ਵੀ ਸਾਥੀਓ ਦੁਆ ਕਰੀਏ। ਖੁਦਾ ਦੇ ਲੋਕ ਹਮੇਸ਼ਾ ਖੁਦਾ ਦੇ ਨਾਲ ਵਕਤ ਗੁਜ਼ਾਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਨੇ। ਇਸ ਲਈ ਤਾਂ ਹਜ਼ਰਤ ਦਾਊਦ ਕਹਿੰਦਾ ਹੈ ਕਿ ਸੁਬਾ ਸ਼ਾਮ ਦੁਪਹਿਰਾਂ ਨੂੰ ਮੈਂ ਫਰਿਆਦਾ ਗੁਜ਼ਾਰਾਂ। ਸਾਥੀਓ, ਕੀ ਅਸੀਂ ਤਨਹਾਈ ਵਿੱਚ ਇਕੱਲੇ ਦੁਆ ਕਰਨੇ ਹਾਂ? ਕਿ ਸਾਡੀ ਜ਼ਿੰਦਗੀ ਵਿੱਚ ਸ਼ਖਸੀ ਦੁਆ ਪਾਈ ਜਾਂਦੀ ਹੈ? ਕਿ ਦਫ਼ਾ ਅਸੀਂ ਲੋਕਾਂ ਦੇ ਨਾਲ ਦੁਆ ਕਰਨੇ ਹਾਂ, ਚਰਚ ਵਿੱਚ ਜਾਂਦੇ ਹਾਂ, ਖੁਦਾ ਦੇ ਘਰ ਜਾਂਦੇ ਹਾਂ, ਦੁਆ ਕਰਨੇ ਹਾਂ? ਸਾਥੀਓ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਲੋਕਾਂ ਦੇ ਨਾਲ ਮਿਲ ਕੇ ਦੁਆ ਕਰਨਾ, ਚਰਚ ਵਿੱਚ ਜਾਣਾ, ਖੁਦਾ ਦੇ ਘਰ ਵਿੱਚ ਜਾ ਕੇ ਦੁਆ ਕਰਨਾ ਜ਼ਰੂਰੀ ਹੈ। ਪਰ ਯਾਦ ਰੱਖੋ ਕਿ ਸ਼ਖਸੀ ਦੁਆ ਕਰਨਾ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਸ਼ਖਸੀ ਦੁਆ ਵਿੱਚ ਅਸੀਂ ਆਪਣਾ ਰਿਸ਼ਤਾ, ਆਪਣਾ ਤਾਲੁਕ ਖੁਦਾ ਦੇ ਨਾਲ ਹੋਰ ਜ਼ਿਆਦਾ ਮਜ਼ਬੂਤ ਕਰਨੇ ਹਾਂ। ਅਤੇ ਜਿਵੇਂ ਕਿ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਕਿ ਦੁਆ ਦਾ ਜਿਹੜਾ ਮਤਲਬ ਹੈ ਉਹ ਹੈ ਖੁਦਾ ਦੇ ਨਾਲ ਗੱਲਬਾਤ ਕਰਨਾ। ਸੋ ਜਦੋਂ ਅਸੀਂ ਇਕੱਲੇ ਖੁਦਾ ਦੇ ਨਾਲ ਗੱਲਬਾਤ ਕਰਨੇ ਹਾਂ, ਉਸ ਵੇਲੇ ਅਸੀਂ ਖੁਦਾਮਦ ਕੋਲੋਂ ਉਹਦੀ ਰਹਿਨਮਾਈ ਪਾਉਂਦੇ ਹਾਂ ਅਤੇ ਉਹਦੇ ਕੋਲੋਂ ਬਹੁਤ ਸਾਰੀਆਂ ਬਰਕਤਾਂ ਨੂੰ ਵੀ ਪਾਉਣ ਵਾਲੇ ਬਣਦੇ ਹਾਂ। ਸੋ ਸਾਥੀਓ, ਯਿਸੂ ਮਸੀਹ ਦੀ ਜ਼ਿੰਦਗੀ ਵਿੱਚ ਅਸੀਂ ਸ਼ਖਸੀ ਦੁਆ ਦੀ ਅਹਿਮੀਅਤ ਪਾਉਂਦੇ ਹਾਂ, ਔਰ ਫਿਰ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਨਾ ਸਿਰਫ ਅਮਲਨ ਸ਼ਖਸੀ ਦੁਆ ਦੀ ਅਹਿਮੀਅਤ ਨੂੰ ਜ਼ਾਹਿਰ ਕੀਤਾ, ਬਲਕਿ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਦੀ ਤਾਲੀਮ ਵਿੱਚ ਵੀ ਸ਼ਖਸੀ ਦੁਆ 'ਤੇ ਜ਼ੋਰ ਦਿੱਤਾ ਗਿਆ ਹੈ। ਮੱਤੀ ਦੀ ਅੰਜੀਲ ਦੇ 6 ਬਾਬ ਦੀ 5 ਤੋਂ ਲੈ ਕੇ 8 ਤੱਕ ਅਸੀਂ ਇਹ ਗੱਲ ਪਾਉਂਦੇ ਹਾਂ। ਬਾਈਬਲ ਮੁਕੱਦਸ ਵਿੱਚ ਇਹ ਗੱਲ ਬਿਆਨ ਕੀਤੀ ਗਈ ਹੈ, ਯਿਸੂ ਮਸੀਹ ਨੇ ਫਰਮਾਇਆ ਕਿ ਜਦੋਂ ਤੁਸੀਂ ਦੁਆ ਕਰੋ ਤੇ ਰਿਆਕਾਰਾਂ ਵਾਂਗੂ ਨਾ ਬਣੋ, ਕਿਉਂਕਿ ਉਹ ਗਿਰਜਾਘਰ ਵਿੱਚ ਤੇ ਬਾਜ਼ਾਰਾਂ ਦੇ ਮੋੜਾਂ ਤੇ ਖੜੇ ਹੋ ਕੇ ਦੁਆ ਕਰਨਾ ਪਸੰਦ ਕਰਦੇ ਨੇ ਤਾਂ ਕਿ ਲੋਕ ਉਹਨਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਕਹਿਣਾ ਵਾਂ ਕਿ ਉਹ ਆਪਣਾ ਅਜਰ ਪਾ ਚੁੱਕੇ, ਬਲਕਿ ਜਦੋਂ ਤੁਸੀਂ ਦੁਆ ਕਰੋ ਤੇ ਆਪਣੀ ਕੋਠੀ ਵਿੱਚ ਜਾਓ ਤੇ ਦਰਵਾਜ਼ਾ ਬੰਦ ਕਰਕੇ ਆਪਣੇ ਆਸਮਾਨੀ ਬਾਪ ਦੇ ਅੱਗੇ ਜਿਹੜਾ ਪੋਸ਼ੀਦਗੀ ਵਿੱਚ ਦੁਆ ਕਰੋ, ਇਸ ਸੂਰਤ ਵਿੱਚ ਤੁਹਾਡਾ ਆਸਮਾਨੀ ਬਾਪ ਜਿਹੜਾ ਪੋਸ਼ੀਦਗੀ ਵਿੱਚ ਤੁਹਾਨੂੰ ਵੇਖਦਾ ਹੈ, ਤੁਹਾਨੂੰ ਜਵਾਬ ਦੇਵੇਗਾ। ਦੁਆ ਕਰਦੇ ਹੋਇਆਂ ਗੈਰ ਕੌਮਾਂ ਦੇ ਲੋਕਾਂ ਦੇ ਵਾਂਗੂ ਬਕ ਬਕ ਨਾ ਕਰੋ, ਕਿਉਂਕਿ ਉਹ ਆ ਸਮਝਦੇ ਨੇ ਕਿ ਸਾਡੇ ਜ਼ਿਆਦਾ ਬੋਲਣ ਦੇ ਨਾਲ ਸਾਡੀ ਸੁਣੀ ਜਾਏਗੀ। ਸੋ ਤੁਸੀਂ ਉਹਨਾਂ ਦੇ ਵਾਂਗੂ ਨਾ ਬਣੋ, ਕਿਉਂਕਿ ਤੁਹਾਡਾ ਆਸਮਾਨੀ ਬਾਪ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਸੀਂ ਕਿਹੜੀਆਂ ਕਿਹੜੀਆਂ ਸ਼ੈਵਾਂ ਦੇ ਮੁਹਤਾਜ ਹੋ। ਸੋ ਸਾਥੀਓ, ਇਸ ਮੁਸੀਬਤ ਦਾ ਫਰਮਾਨ ਹੈ ਕਿ ਅਸੀਂ ਰਿਆਕਾਰ ਨਾ ਬਣੀਏ, ਉਹਨਾਂ ਲੋਕਾਂ ਵਾਂਗੂ ਨਾ ਬਣੀਏ ਜਿਹੜੇ ਵਿਖਾਵੇ ਦੇ ਲਈ ਦੁਆ ਕਰਦੇ ਨੇ, ਬਲਕਿ ਅਸੀਂ ਪੁਸ਼ੀਦਗੀ ਵਿੱਚ ਸ਼ਖਸੀ ਤਨਹਾਈ ਵਿੱਚ ਇਕੱਲੇ ਖੁਦਾ ਦੇ ਅੱਗੇ ਦੁਆ ਕਰੀਏ ਤਾਂ ਕਿ ਖੁਦਾਵੰਦ ਸਾਨੂੰ ਬਰਕਤ ਦੇਵੇ, ਅਸੀਂ ਖੁਦਾ ਦੇ ਨਾਲ ਜੁੜੇ ਰਹੀਏ, ਸਾਡਾ ਰਿਸ਼ਤਾ, ਸਾਡਾ ਤਾਲੁਕ ਖੁਦਾ ਦੇ ਨਾਲ ਔਰ ਮਜ਼ਬੂਤ ਹੋਏ। ਸਾਥੀਓ, ਯਿਸੂ ਮਸੀਹ ਨੇ ਆਪਣੇ ਲੋਕਾਂ ਨੂੰ ਦੁਆ ਕਰਨ ਦਾ ਜਿਹੜਾ ਨਮੂਨਾ ਦਿੱਤਾ ਹੈ, ਉਹ ਨਮੂਨਾ ਉਹਦੇ ਲੋਕਾਂ ਦੀ ਪਹਿਚਾਣ ਹੈ ਅਤੇ ਉਹਨਾਂ ਦੀ ਕਾਮਯਾਬੀ ਦਾ ਵੀ ਨਿਸ਼ਾਨ ਹੈ। ਸੋ ਅਸੀਂ ਵੇਖਦੇ ਕਿ ਖੁਦਾ ਦੇ ਕਲਾਮ ਸਾਨੂੰ ਹਦਾਇਤ ਕਰਦਾ ਹੈ ਕਿ ਅਸੀਂ ਖੁਦਾ ਦੇ ਅੱਗੇ ਦੁਆ ਕਰੀਏ ਅਤੇ ਦੁਆ ਵਿੱਚ ਮਸ਼ਗੂਲ ਰਹੀਏ। ਲੂਕਾ ਦੀ ਅੰਜੀਲ ਦੇ 21ਵੇਂ ਬਾਬ ਦੀ 35ਵੀਂ ਅਤੇ 36ਵੀਂ ਵਿੱਚ ਲਿਖਿਆ ਹੈ ਕਿ ਜਾਗਦੇ ਰਹੋ ਅਤੇ ਦੁਆ ਕਰਦੇ ਰਹੋ। ਸੋ ਸਾਥੀਓ, ਅੱਜ ਅਸੀਂ ਖੁਦਾ ਦੇ ਨਾਲ ਇਸ ਗੱਲ ਦਾ ਵਾਅਦਾ ਕਰੀਏ ਅਤੇ ਨਾਲੇ ਇਸ ਗੱਲ ਦਾ ਫੈਸਲਾ ਕਰੀਏ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਵਾਂਗੇ, ਸ਼ਖਸੀ ਦੁਆ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਅਵਲ ਦਰਜਾ ਦੇਵਾਂਗੇ ਤਾਂ ਕਿ ਅਸੀਂ ਖੁਦਾਵੰਦ ਵਿੱਚ ਕਾਇਮ ਦਾਇਮ ਰਹਿੰਦੇ ਹੋਏ ਹਾਂ, ਉਹਦੀਆਂ ਬਰਕਤਾਂ ਨੂੰ ਪਾ ਸਕੀਏ ਅਤੇ ਉਹਦੇ ਨਾਲ ਨਾਲ ਚੱਲ ਸਕੀਏ। ਸਾਥੀਓ, ਆਖਰ ਵਿੱਚ ਮੈਂ ਤੁਹਾਨੂੰ ਖੁਦਾ ਦੀ ਖਾਦਮਾ ਮਿਸ ਐਲਨ ਵਾਈਟ ਦਾ ਇੱਕ ਇਕਤਬਾਸ ਪੜ੍ਹ ਕੇ ਸੁਣਾਉਣਾ ਚਾਹਾਂਗਾ। ਖੁਦਾ ਦੀ ਖਾਦਮਾ ਮਿਸ ਐਲਨ ਵਾਈਟ ਆਪਣੀ ਕਿਤਾਬ ਹਦਾਇਤ ਬਰੈ ਕਲੀਸੀਆ ਜਿਲਦ ਨੰਬਰ 2 ਸਫ਼ਾ ਨੰਬਰ 217 ਵਿੱਚ ਆਗਾ ਲਿਖਦੀ ਏ ਕਿ ਜਦੋਂ ਅੱਜ ਤਨਹਾਈ ਵਿੱਚ ਦੁਆ ਤੇ ਕਲਾਮ ਦੀ ਤਲਾਵਤ ਤੋਂ ਗਫਲਤ ਕੀਤੀ ਜਾਂਦੀ ਏ ਤੇ ਕੱਲ ਉਹਨਾਂ ਨੂੰ ਤਰਕ ਕਰਨ ਦੀ ਵਜ੍ਹਾ ਤੋਂ ਸਾਡਾ ਜ਼ਮੀਰ ਸਾਨੂੰ ਜ਼ਿਆਦਾ ਮਲਾਮਤ ਨਹੀਂ ਕਰਦਾ, ਬਲਕਿ ਫਿਰ ਸਾਡੀ ਆਦਤ ਬਣ ਜਾਂਦੀ ਏ ਕਿ ਅਸੀਂ ਦੁਆ ਨਾ ਕਰੀਏ। ਆ ਦਿਲ ਵਿੱਚ ਸਿਰਫ ਇੱਕ ਦਾਣਾ ਬੀਜ ਬੋਣ ਦਾ ਨਤੀਜਾ ਹੈ। ਇਹਦੇ ਬਰਕਸ ਅਗਰ ਰੋਸ਼ਨੀ ਦੀ ਕਿਰਨ ਨੂੰ ਕਬੂਲ ਕੀਤਾ ਜਾਏ ਤਾਂ ਉਹਦੇ ਨਾਲ ਰੋਸ਼ਨੀ ਦੀ ਫਸਲ ਪੈਦਾ ਹੋਏਗੀ, ਜਿਹੜੀ ਕਿ ਆਜ਼ਮਾਇਸ਼ਾਂ ਦਾ ਮੁਕਾਬਲਾ ਕਰਨ ਦੀ ਸਾਡੇ ਵਿੱਚ ਤਾਕਤ ਪੈਦਾ ਕਰੇਗੀ। ਆਜ਼ਮਾਇਸ਼ਾਂ 'ਤੇ ਫਤਿਹ ਪਾਉਣ ਦੇ ਲਈ ਸਾਨੂੰ ਰਾਹ ਬਣਾਉਣੀ ਹੋਏਗੀ। ਫਤਿਹ ਇੰਝ ਏ ਜਿਵੇਂ ਅਬਦੀ ਜ਼ਿੰਦਗੀ ਦੇ ਲਈ ਬੀਜ ਦਾ ਬੋਇਆ ਜਾਣਾ। ਸੋ ਸਾਥੀਓ, ਇਸ ਕਲਾਮ ਦੇ ਨਾਲ ਮੈਂ ਤੁਹਾਡੇ ਲਈ ਦੁਆ ਕਰਨਾ ਚਾਹੁੰਦਾ। ਆਓ ਅਸੀਂ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਉਹ ਸਾਨੂੰ ਤਨਹਾਈ ਵਿੱਚ ਯਾਨੀ ਕਿ ਸ਼ਖਸੀ ਦੁਆ ਕਰਨ ਦੀ ਤੌਫੀਕ ਤਾਂ ਫਰਮਾਏ, ਅਤੇ ਅਸੀਂ ਕਦੀ ਵੀ ਦੁਆ ਕਰਨਾ ਨਾ ਭੁੱਲੀਏ, ਕਿਉਂਕਿ ਦੁਆ ਨਾ ਕਰਨਾ ਖੁਦਾ ਨੂੰ ਭੁੱਲ ਜਾਣ ਦੇ ਬਰਾਬਰ ਹੈ। ਆਓ ਅਸੀਂ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਉਹ ਸਾਨੂੰ ਦੁਆਇਆ ਜ਼ਿੰਦਗੀ ਗੁਜ਼ਾਰਨ ਦੀ ਹਿੰਮਤ ਤਾਕਤ ਬਖਸ਼ੇ। ਆਓ ਸਾਥੀਓ, ਅਸੀਂ ਦੁਆ ਕਰੀਏ। ਇਹ ਜ਼ਮੀਨ ਅਤੇ ਆਸਮਾਨ ਦੇ ਖਾਲਿਕ ਅਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰ ਆਨੇ ਹਾਂ ਅਤੇ ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਹਾਂ। ਤੂੰ ਹੀ ਤਾਰੀਫ ਅਤੇ ਤਮਜੀਦ ਦੇ ਲਾਇਕ ਹੈ। ਇਹ ਖੁਦਾਵੰਦ, ਅਸੀਂ ਇਸ ਗੱਲ ਦਾ ਇਕਰਾਰ ਕਰਨੇ ਹਾਂ ਕਿ ਅਸੀਂ ਕਮਜ਼ੋਰ ਹਾਂ, ਅਸੀਂ ਗੁਨਾਹਗਾਰ ਹਾਂ। ਤੂੰ ਸਾਡੇ 'ਤੇ ਰਹਿਮ ਕਰ ਅਤੇ ਸਾਨੂੰ ਪਾਕ ਸਾਫ਼ ਕਰ, ਸਾਡੇ ਗੁਨਾਹਾਂ ਨੂੰ ਤੂੰ ਬਖਸ਼ ਦੇ, ਅਤੇ ਇਹ ਖੁਦਾਵੰਦ ਸਾਨੂੰ ਤੌਫੀਕ ਦੇ ਕੇ ਅਸੀਂ ਹਮੇਸ਼ਾ ਤੇਰੇ ਨਾਲ ਹੀ ਜੁੜੇ ਰਹੀਏ। ਸਾਨੂੰ ਦੁਆਇਆ ਜ਼ਿੰਦਗੀ ਗੁਜ਼ਾਰਨ ਦੀ ਤੌਫੀਕ ਤਾਂ ਫਰਮਾ, ਸਾਨੂੰ ਹਰ ਉਸ ਚੀਜ਼ ਤੋਂ, ਹਰ ਉਸ ਗੱਲ ਤੋਂ ਦੂਰ ਰੱਖ ਜਿਹੜੀ ਸਾਨੂੰ ਸ਼ਖਸੀ ਦੁਆ ਕਰਨ ਤੋਂ ਰੋਕਦੀ ਹੈ। ਇਹ ਖੁਦਾਵੰਦ, ਅੱਜ ਦੇ ਕਲਾਮ ਦੇ ਵਸੀਲੇ ਨਾਲ ਸਾਨੂੰ ਬੜੀ ਬਰਕਤ ਦੇ, ਅਤੇ ਇਸ ਕਲਾਮ 'ਤੇ ਸਾਨੂੰ ਸਾਰਿਆਂ ਨੂੰ ਤੂੰ ਅਮਲ ਕਰਨ ਦੀ ਤੌਫੀਕ ਦੇ। ਇਹ ਖੁਦਾਵੰਦ, ਤੂੰ ਇਹਨਾਂ ਭਰਾਵਾਂ ਨੂੰ, ਇਹਨਾਂ ਭੈਣਾਂ ਨੂੰ, ਇਹਨਾਂ ਬੱਚਿਆਂ ਨੂੰ ਬੜੀ ਬਰਕਤ ਦੇ। ਸਾਡੀ ਜ਼ਿੰਦਗੀ ਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ, ਕਿਉਂਕਿ ਆਹ ਸਭ ਕੁਝ ਮੰਗ ਲੈਂਦੇ ਹਾਂ ਇਸ ਮੁਸੀਦ ਨਾਂ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ 'ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ 'ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।